ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰ ਦੇ ਰੰਗ ਵੇਖੋ, ਕਿੱਥੇ ਪੰਜਾਬ, ਫਿਰ ਪੰਜਾਬ ਦਾ ਕੇਂਦਰ ਰਾਮਦਾਸਪੁਰਾ, ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਸਾਰਾ ਸੰਸਾਰ ਜਾਣਦਾ ਹੈ। ਇਸ ਸ੍ਰੀ ਅੰਮ੍ਰਿਤਸਰ ਜੀ ਦੇ ਪਹਾੜ ਦੀ ਬਾਹੀ ਵੱਲ ਇੱਕ ਪਿੰਡ ਹੈ ਕੁੱਕੇ ਵਾਲੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਵਨ ਪਵਿੱਤਰ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ। ਇਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਧਰਤੀ ਨੂੰ ਉਤਾਰ ਚੁੱਕੇ ਸਨ। ਇਸ ਸਥਾਨ ਨੂੰ ਹੁਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੌਵੇਂ ਸਤਿਗੁਰੂ ਜੀ ਇੱਥੇ ਬਰਾੜ ਰਹੇ ਸਨ, ਫਿਰ ਕਿਸੇ ਵਾਹਿਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰਨ ਦਾ ਉੱਦਮ ਅਤੇ ਉਸ ਉੱਦਮ ਦਾ ਉਤਸ਼ਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਇਸ ਸੰਦੇਸ਼ ਨੂੰ ਲੈ ਕੇ ਜਗਤ ਜਲੰਧੇ ਨੂੰ ਉਤਾਰਨ ਲਈ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸੀਸ ਪਰ ਬਿਰਾਜਮਾਨ ਕਰਵਾ ਕੇ ਲੈ ਤੁਰਿਆ। ਇਹੀ ਸ਼ੌਕ ਜਾਂ ਇੰਝ ਕਹਿ ਲਈਏ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਮਿਸ਼ਨ। ਇਸ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਛੱਟਾ ਪਹਿਲਾਂ ਹੀ ਦਿੱਤਾ ਸੀ, ਉਹ ਹੁਣ ਅੰਗੂਰੀ ਕੁਝ ਕਮਲਾਉਂਦੀ ਸੀ, ਜਿਸ ਨੂੰ ਹਰੀ ਭਰੀ ਕਰਨੇ ਨਿਮਿੱਤ ਸ੍ਰੀ ਗੁਰੂ ਜੀ ਤਿਆਰ ਹੋਏ, ਪੰਜਾਬ ਛੱਡਿਆ ਔਰ ਆਨੰਦ ਭਵਨ ਆਨੰਦਪੁਰ ਵੀ ਛੱਡਿਆ। ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਪੂਰਬ ਵੱਲ ਨੂੰ ਰੁੱਖ ਕਰਕੇ ਤੁਰ ਪਏ, ਥਾਂ ਥਾਂ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅੱਪੜ ਕੇ ਤੀਸਰੇ ਜਾਮੇ ਦੇ ਕੌਤਕ ਵਾਂਗੂ ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥ। ਸ੍ਰਿਸ਼ਟੀ ਨੂੰ ਤਾਰਦੇ ਭੈ ਭਰਮ ਵਿੱਚੋਂ ਕੱਢ ਕੇ ਸਤਨਾਮ ਦੇ ਪੁਲ ਪਰ ਚੜਾਉਂਦੇ ਹੋਏ ਜੀ ਦਾਨ, ਨਾਮਦਾਨ, ਵਿਸਾਹਦਾਨ, ਭਰੋਸਾਦਾਨ, ਸਿਦਕਦਾਨ, ਅੰਨਦਾਨ, ਬਸਤਰਦਾਨ, ਫਿਰ ਮਿੱਠੇ ਬਚਨਾਂ ਦਾ ਦਾਨ, ਪ੍ਰੇਮ ਦਾ ਦਾਨ, ਇਸ ਨੂੰ ਵੰਡਦੇ ਹੋਏ ਤ੍ਰਿਵੈਣੀ ਪਹੁੰਚ ਕੇ ਉਸ ਥਾਂ ਦੇ ਵਾਸੀਆਂ ਨੂੰ ਸੱਚੀ ਤ੍ਰਿਵੈਣੀ ਦਾ ਮਾਰਗ ਦੱਸਿਆ। ਕਬੀਰ, ਗੰਗ ਜਮੁਨ ਕੇ ਅੰਤਰੇ ਸਹਿਜ ਸੁਨ ਕੇ ਘਾਟ, ਤਹਾਂ ਕਬੀਰੇ ਮਠ ਕੀਆ ਖੋਜਤ ਮੁਨ ਜਨ ਬਾਟ। ਅਨੇਕਾਂ ਤ੍ਰਿਵੈਣੀ ਨਦੀ ਵਿੱਚ ਫਸਿਆਂ ਨੂੰ ਕੱਢ ਕੇ ਇਸ ਸਹਿਜ ਪਦ ਦੀ ਤ੍ਰਿਵੈਣੀ ਵਿੱਚ ਪਹੁੰਚਾਇਆ ਅਤੇ ਭਾਰੀ ਪੁੰਨ ਦਾਨ ਕੀਤੇ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਇੱਥੋਂ ਚੱਲਦੇ ਹੋਏ ਆਪ ਜੀ ਪਟਨੇ ਸ਼ਹਿਰ ਪਹੁੰਚੇ। ਰਸਤੇ ਵਿੱਚ ਚਾਚੇ ਫੱਗੂ ਵਰਗੇ ਪਿਆਰੇ ਅਤੇ ਅਨੇਕਾਂ ਸਿਦਕੀ ਇਸ ਦੇਸ਼ ਵਿੱਚ ਵੱਸਦੇ ਸੇ, ਉਸ ਦੇਸ਼ ਨੂੰ ਕਿਰਤਾਰਥ ਕਰਦੇ ਹੋਏ ਪਟਨੇ ਤੱਕ ਪਹੁੰਚ ਗਏ। ਇਸ ਦੇਸ਼ ਨੇ ਅੱਗੇ ਇੱਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ, ਜਿਸ ਨੇ ਨੇਕੀ ਦੇ ਚਸ਼ਮੇ ਵੱਲੋਂ ਚੁੱਪ ਰੱਖ ਕੇ ਨਿਰੀ ਨੇਕੀ ਪ੍ਰਚਾਰੀ ਸੀ। ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ ਜੋ ਕਾਦਰ ਵਿਹੂਣੇ ਕੁਦਰਤ ਦੇ ਪ੍ਰੇਮੀਆਂ ਵਿੱਚ ਰਹਿੰਦੀ ਹੈ ਉਹ ਪੂਰੀ ਹੋਵੇ। ਉਹ ਮਹਾਂਪੁਰਸ਼ ਮਹਾਤਮਾ ਬੁੱਧ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਵਿਖਿਆਤ ਹਨ। ਹੁਣ ਉਸ ਧਰਤੀ ਵਿੱਚ ਉਸਦੇ ਅਵਤਾਰ ਲੈਣਾ ਸੀ ਜੋ ਪੂਰਨ ਨੇਕੀ ਨੂੰ ਜਾਣਦਾ ਸੀ, ਪਰ ਜਿੱਥੋਂ ਨੇਕੀ ਨਿਕਲੀ ਹੈ ਉਸਦਾ ਵੀ ਪੱਕਾ ਸਿਆਣੋ ਸੀ, ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰੱਖਦਾ ਕਿ ਪਰਦੇ ਦੇ ਬਾਅਦ ਪਰਦਾ ਹੈ, ਸਗੋਂ ਜੋ ਇਹ ਕਹਿ ਸਕਦਾ ਸੀ ਕਿ ਆਦਿ ਪੁਰਖ ਅਵਗਤ ਅਵਨਾਸੀ ਲੋਕ ਚਤੁਰਦਸ ਜੋਤ ਪਰਗਾ ਸੀ। ਜਿਸ ਨੇ ਹੁਕਮ ਦਾਤਾ ਉਹੀ ਨਹੀਂ ਲੋਕਾਂ ਨੂੰ ਦੱਸਣਾ, ਸਗੋਂ ਹੁਕਮ ਦੇ ਮਾਲਕ ਕਰਤਾਰ ਦਾ ਵੀ ਪੂਰਨ ਗਿਆਨ ਦੇ ਕੇ ਇਹ ਦੱਸਣਾ ਸੀ, ਫੋਕਟ ਧਰਮ ਵਿਸਾਰ ਸਭੈ ਕਰਤਾਰ ਹੀ ਕੋ ਕਰਤਾ ਜੀ ਜਾਣਿਓ। ਭਾਵ ਸਿੱਧ ਸੁਭਿਅੰ ਪ੍ਰਸਿੱਧ ਸਭੈ ਜਗ, ਏਕ ਹੀ ਠੌਰ ਅਨੇਕ ਬਖਾਨੈ, ਰੇ ਮਨ ਰੰਕ ਕਲੰਕ ਬਿਨਾਰੈ, ਤੈਂ ਕੈ ਕਾਰਨ ਤੇ ਨਾ ਪਛਾਨੈ। ਹਾਂ, ਉਸ ਧਰਤੀ ਨੂੰ ਇਹ ਫਕਰ ਮਿਲਣਾ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਅਵਤਾਰ, ਸਭ ਤੋਂ ਵੱਡਾ ਮੁਕਤੀਦਾਤਾ, ਸਭ ਤੋਂ ਵੱਡਾ ਵੀਰ, ਸਭ ਤੋਂ ਵੱਡਾ ਸੁਤੰਤਰਦਾਤਾ, ਸਭ ਤੋਂ ਵੱਡਾ ਸੰਸਾਰ ਵਿੱਚ ਵਟਾਊ ਪੈਦਾ ਕਰਨ ਵਾਲੇ ਗੁਰੂ ਅਵਤਾਰ, ਕਵੀ, ਵਿਦਵਾਨ, ਨੀਤੀਵੇਤਾ, ਸੈਨਾਪਤੀ, ਗ੍ਰਹਿਸਥੀ, ਸਾਧੂ, ਸਿੱਧ, ਤਿਆਗੀ, ਉਪਦੇਸ਼ਦਾਤਾ, ਕਰਨੀ ਤੇ ਕਹਿਣੀ ਦਾ ਸੂਰਾ ਇੱਥੇ ਪ੍ਰਗਟ ਹੋਇਆ ਹੈ। ਇਸੇ ਨਿਮਿਤ ਪ੍ਰਕਾਸ਼ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਇਸ ਸਥਲ ਤੇ ਬਿਰਾਜਮਾਨ ਹੋ ਗਏ ਸਨ। ਕੁਝ ਸਮਾਂ ਰਹਿ ਕੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਆਸਾਮ ਚਲੇ ਗਏ ਸਨ। ਇੱਥੇ ਹੀ ਸੰਮਤ 1723 ਬਿਕਰਮੀ ਦਾ ਪਾਕ ਪੂਸੁਦੀ ਸਤਵੇਂ ਇਹ ਮਹੀਨਾ ਆਇਆ। ਅੱਗੇ ਵੀ 7 ਸਦੀਆਂ ਤੋਂ ਕਈ ਪੋਹ ਇਸ ਧਰਤੀ ਵਿੱਚ ਆ ਰਹੇ ਸਨ, ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾ। ਅਰ ਇਹ ਸਤੀ ਹੋਈ ਭਾਰਤ ਭੂਮੀ ਪਿਆਰੇ ਦੇ ਪ੍ਰੇਮ ਵਿੱਚ ਮਾਨੋ ਇਉਂ ਪੁਕਾਰਦੀ ਰਹੀ, ਪੋਖ ਤੁਖਾਰ ਪੜੈ ਵਣ ਤਿਣ ਰਸ ਸੁਖ ਹੈ, ਆਵਤ ਕੀ ਨਾਹੇ ਮਨ ਤਨ ਵਸ ਹੈ ਮੁਖ ਹੈ। ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘੱਟ ਘੱਟ ਜੋਤ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਪਰ ਹੁਣ ਕਿਹੋ ਜਿਹਾ ਪੂ ਆਇਆ, ਦੁੱਖ ਹਰਨ ਵਾਲਾ, ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ। ਇਸ ਪੋਹ ਦੀ ਮਹਿਮਾ ਇਉਂ ਫਾਬਰੀ ਹੈ, ਪੋਖ ਤੁਖਾਰ ਨਾ ਵਿਆ ਪਈ, ਕੰਠ ਮਿਲਿਆ ਹਰ ਨਾ, ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ, ਓਟ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹੋ, ਬਿਖਿਆ ਪੋਹੇ ਨਾ ਸਕੇ ਮਿਲ ਸਾਧੂ ਗੁਣ ਗਾਹ, ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ, ਕਰ ਗਹਿ ਲੀਨੇ ਪਾਰ ਬ੍ਰਹਮ ਬਹੁੜ ਨਾ ਵਿਛੜਿਆ। ਬਾਹਰ ਜਾਉਂ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ, ਸਰਮ ਪਈ ਨਾਰਾਇਣ ਨਾਨਕ ਦਰ ਪਈਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਐਸੇ ਪਿਆਰੇ ਪੋਹ ਦਾ ਜਿਸ ਵਿੱਚ ਬਿਖਿਆ ਪੋਏ ਨਾ ਸਕੀਦਾ, ਬੰਨਣੋ ਬੰਨਣ ਵਾਲਾ ਤੇਜ ਸ਼ਿਵਾਹ, ਹਰ ਰਾਜ ਮਹਾਰਾਜ ਔਰ ਸਰਬ ਕਲਾ ਭਰਪੂਰ ਪ੍ਰਗਟ ਹੋਇਆ। ਇੱਕ ਦਿਹਾੜਾ ਆਇਆ ਜਿਸ ਦਿਨ ਸਪਤਮੀ ਤਿਥ ਸੀ। ਇਸ ਭਾਗ ਭਰੇ ਦਿਨ ਸਵਾ ਪੈ ਰਾਤ ਰਹਿੰਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਧਰਮ ਤੁਰੰਤਰ ਪੂਰਨ ਗੁਰ ਅਵਤਾਰ ਜੀ ਦੇ ਗ੍ਰਹਿ, ਮਾਤਾ ਗੁਜਰੀ ਜੀ ਦੇ ਸੁਲੱਖਣੇ ਗ੍ਰਹਿ ਸ੍ਰੀ ਕਲਗੀਧਰ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ। ਮਹਾਂਪੁਰਖਾਂ ਦੇ ਅਵਤਾਰ ਧਰਤੀ 'ਤੇ ਉਦਾਰ ਨਿਮਿਤ ਹੋਇਆ ਕਰਦੇ ਹਨ। ਜਦ ਕਦੇ ਪ੍ਰਿਥਵੀ ਪਰ ਪਾਪ ਅੱਤ ਹੋ ਜਾਵੇ, ਤਦ ਆਤਮ ਸ੍ਰਿਸ਼ਟੀ ਵਿੱਚੋਂ ਕੋਈ ਉਪਕਾਰੀ ਆਉਂਦਾ ਹੈ, ਪਰ ਐਤਕੀ ਤਾਂ ਪਰ ਉਪਕਾਰੀਆਂ ਦੇ ਸਰਤਾਜ ਆ ਗਏ, ਅਰ ਇੱਕੋ ਵਾਰੀ ਆ ਕੇ ਚਲੇ ਨਹੀਂ ਗਏ, ਦਸ ਜਾਮੇ ਧਾਰਿਆ। ਇਹ ਹੁਣ ਦਸਵਾਂ ਜਾਮਾ ਉਸੇ ਜਯੋਤੀ ਨੇ ਧਾਰਿਆ ਹੈ। ਆਤਮ ਸ੍ਰਿਸ਼ਟੀ ਵਿੱਚ ਆਤਮ ਪ੍ਰਕਾਸ਼ ਹੋਏ ਕੁਦਰਤੀ ਬਾਤ ਸੀ। ਸਰੀਰਕ ਸ੍ਰਿਸ਼ਟੀ ਵਿੱਚ ਕੋਈ ਰਾਜਾ, ਪਾਤਸ਼ਾਹ, ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਹਨ। ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿੱਚ ਲੁਕਿਆ ਬੈਠਾ ਮਨ ਹੁੰਦਾ ਹੈ ਅਤੇ ਮਨ ਨੂੰ ਸੱਤੇ ਆਤਮਾ ਦਿੰਦਾ ਹੈ। ਜਦ ਆਤਮ ਸ੍ਰਿਸ਼ਟੀ ਤੇ ਤੇਜਸਵੀ ਮਹਾਂਪੁਰਸ਼ ਆਏ ਤਾਂ ਆਤਮ ਕੌਤਕ ਪ੍ਰਗਟੇ, ਇਹ ਜ਼ਰੂਰੀ ਸੀ। ਅਤੇ ਆਤਮ ਰਸੀਆਂ ਇਸ ਦਾ ਅਸਰ ਕਬੂਲਿਆ, ਇਹ ਵੀ ਇੱਕ ਕੁਦਰਤੀ ਬਾਤ ਸੀ। ਸੋ ਉਸ ਵੇਲੇ ਇੱਕ ਤਵੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਔਰ ਉਸੇ ਸੇਧ 'ਤੇ ਪਟਨੇ ਪਹੁੰਚਿਆ। ਸ੍ਰੀ ਗੁਰੂ ਜੀ ਦੇ ਦੁਆਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ ਗੁਜ਼ਾਰੀ। ਅੱਗੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਂਓ ਕਦਰ ਪਾਉਣ ਵਾਲਾ ਸੀ ਜੇ ਕੋ ਸੋਨੇ ਚਾਂਦੀ ਦੇ ਵਪਾਰੀ ਸ਼ਰਾਫ ਦੇ ਘਰ ਆਦਰ ਪਾਉਂਦੇ ਹਨ। ਦੈਵੀ ਬਾਲਕ ਨੂੰ ਕੁਛੜ ਲੈ ਕੇ ਦਾਈ ਆਈ ਅਤੇ ਸਾਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆਂ ਕਈ ਵੀਰ ਫਕੀਰਾਂ ਨੂੰ ਵੀ ਪੜਦੇ ਰਹਿੰਦੇ ਤੇ ਸੰਸੇ ਉੱਠਦੇ ਹਨ। ਹੁਣ ਫਕੀਰ ਸਾਈਂ ਦੇ ਜੀ ਵਿੱਚ ਵੀ ਸੰਸਾ ਉੱਠਿਆ। ਪ੍ਰੀਖਿਆ ਦਾ ਸ਼ੌਕ ਆਇਆ ਕਿ ਦੇਖੀਏ ਇਹ ਹਿੰਦੂ ਮਤ ਦੇ ਹੋਣਗੇ ਕਿ ਇਸਲਾਮ ਦੇ। ਉਹਨਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਕਿ ਜੇ ਦੁੱਧ ਡੋਲਣਗੇ ਤਦ ਮੁਸਲਮਾਨ, ਜੇ ਪਾਣੀ ਡੋਲਣਗੇ ਤਾਂ ਹਿੰਦੂ ਸਮਝਾਂਗੇ। ਦੋ ਕੁੱਜੀਆਂ ਲੀਤੀਆਂ, ਇੱਕ ਵਿੱਚ ਦੁੱਧ ਦੂਈ ਵਿੱਚ ਪਾਣੀ ਪਾ ਕੇ ਦੈਵੀ ਬਾਲਕ ਜੀ ਦੇ ਅੱਗੇ ਕੀਤਾ। ਪਰ ਇਹ ਕੀ ਕੌਤਕਹਾਰ ਬਾਲਕ ਨੇ ਇੱਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ ਤਾਂ ਦੇਖੋ ਕਿ ਪਾਣੀ ਅਤੇ ਦੁੱਧ ਦੋਵੇਂ ਡੁੱਲ ਕੇ ਰਲ ਮਿਲ ਕੇ ਇੱਕ ਹੋ ਗਏ। ਪ੍ਰਤੱਖ ਉਪਦੇਸ਼ ਦੇ ਦਿੱਤਾ ਕਿ ਤਤਸਵ ਦੀ ਕੁੱਜੀ ਜੋ ਮੁਸਲਮਾਨਾਂ ਦਾ ਪ੍ਰਤੀਕ ਹੈ ਔਰ ਵਰਨਾਸ਼ਰਮ ਦੇ ਹੱਠ ਦੀ ਕੁੱਜੀ ਹਿੰਦੂਆਂ ਦੇ ਤੋੜ ਕੇ ਜਲ ਦੁੱਧ ਨੂੰ ਇੱਕ ਖਾਲਸਾ ਕਰ ਦਿਆਂਗੇ। ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ, ਸ੍ਰੀ ਗੁਰੂਵਾਕ ਹੈ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਪਟ ਨੂੰ ਆਪੇ ਖਵੈ ਦੁੱਧ ਕਹੋ ਖਬਰ ਨਾ ਦੇ। ਐਂ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਨਾਲ ਪਿਆਰ ਕਰਨ ਵਾਲੇ ਬਣਾਵਾਂਗੇ। ਦੁੱਧ ਅੱਗ 'ਤੇ ਧਰੋ ਤਾਂ ਪਾਣੀ ਸੜਦਾ ਹੈ, ਦੁੱਧ ਨੂੰ ਨਹੀਂ ਸੜਨ ਦਿੰਦਾ। ਦੁੱਧ ਆਪਣੇ ਪਿਆਰੇ ਦਾ ਦੁੱਖ ਵੇਖ ਕੇ ਉਛਲਦਾ ਹੈ, ਆਪ ਅੱਗ 'ਤੇ ਪੈ ਕੇ ਉਸ ਨੂੰ ਬੁਝਾ ਦਿੰਦਾ ਹੈ ਅਤੇ ਉਛਲਦੇ ਨੂੰ ਫਿਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁੜ ਜਾਂਦਾ ਹੈ। ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਅਵਤਾਰ ਦੋਹਾਂ ਨੂੰ ਨਿਮਰਤਾ ਦੀ ਧਰਤੀ 'ਤੇ ਪਾ ਕੇ ਪ੍ਰੇਮ ਨਾਲ ਗੁੰਨੇਗਾ। ਇਹ ਤੱਕ ਕਿ ਉਸ ਦਾ ਪ੍ਰੇਮ ਹੋਰ ਉਮ ਗਿਆ ਕਿ ਸ਼ੁਕਰ ਹੈ, ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ। ਫਿਰ ਫਕੀਰ ਆਪਣੇ ਹੋਰ ਵੀ ਧਨ ਪਾਕ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ। ਫਕੀਰ ਦੀ ਆਜੂ ਹੋ ਚੁੱਕੀ ਸੀ, ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਿਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲੀਤੇ ਔਰ ਕਿਸ ਤਰ੍ਹਾਂ ਅੰਮ੍ਰਿਤ ਸਾਜ ਕੇ ਸ੍ਰਿਸ਼ਟੀ ਮਾਤਰ ਨੂੰ ਜੋੜਨ ਲਈ ਮਾਨੋ ਜੋੜਵਾਂ ਮਸਾਲਾ ਤਿਆਰ ਕਰ ਦਿੱਤਾ। ਕਿਸ ਤਰ੍ਹਾਂ ਹਿੰਦੂ ਸਿੱਖ ਹੋ ਗਏ ਔਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰ ਕੇ ਆਪਣੇ ਸਪੁੱਤਰ ਭੇਟ ਕਰਕੇ ਕ੍ਰਿਤ ਕ੍ਰਿਤ ਹੋਏ। ਕਿਸ ਤਰ੍ਹਾਂ ਅੰਮ੍ਰਿਤ ਦਾ ਦਰਵਾਜ਼ਾ ਪ੍ਰਾਣੀ ਮਾਤਰ ਲਈ ਖੁੱਲ੍ਹ ਗਿਆ, ਕਿਸ ਤਰ੍ਹਾਂ ਦੇਸ਼ ਨੂੰ ਸੁਤੰਤਰਤਾ ਮਿਲੀ ਹੈ, ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ। ਇਹ ਗੁਰੂ ਪਿਆਰੇ ਭੀਖਣ ਸ਼ਾਹ ਪੰਜਾਬ ਦੀ ਧਰਤੀ ਸਡੋਰੇ ਤੋਂ ਚੱਲੇ, ਪਟਨੇ ਆ ਕੇ ਸ੍ਰੀ ਗੁਰੂ ਜੀ ਦੇ ਅਵਤਾਰੀ ਜਾਮੇ ਦੇ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਕਿਰਤਾਰਥ ਕੀਤਾ। ਇੱਧਰ ਮੇਰੇ ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਆਪਣੀ ਲੀਲਾ, ਆਪਣੇ ਚੋਜ ਦੁਨੀਆਂ ਦੇ ਬਾਲਕਾਂ ਨਾਲੋਂ ਵੱਖਰੀ ਦੁਨੀਆਂ ਦੇ ਸਾਹਮਣੇ ਪ੍ਰਗਟਾਉਣ ਲੱਗੇ ਹਨ।